श्री वाहे गुरु साहिब जी, तनासरी महला पंजवा, मेरा लागो राम स्यों हेत, सतगुर मेरा सदा सहाई, जिन दुख का काटिया केत, मेरा लागो राम स्यों हेत, सतगुर मेरा सदा सहाई, जिन दुख का काटिया केत, रहाओ हाथ दे रखियो अपना कर, बिरथा सगल मिटाई, निंदक के मुख काले कीने, जन का आप सहाई, साचा साहिब हुआ रखवाला, राख लिए कंठ लाए, निरपौ भय सदा सुख माने, नानक हर गुण गाए, साचा साहिब हुआ रखवाला, राख लिए कंठ लाए, निरपौ भय सदा सुख माने, नानक हर गुण गाए, वाहे गुरु जी का खालसा वाहे गुरु जी की फतेह।
सतगुरु पातशाह दे साजे सवारे सत्संग जियो, गुरु पातशाह दे बख्श नाल गुरबाणी नाल जुड़िया जांदा है, बाणी सुनी जांदी है, पढ़ी जांदी है। सतगुरां जीवन दा मकसद ये दस्या, आयो सुनन पढ़न कौ बाणी, नाम विसार लगे अन लालच, बिरथा जन्म पराने। अज अमृत वेले ये पावन स्थान, वसदी सगण अपार अनूप रामदास पुर, हर हां नानक कसमल जाए, नाया रामदास सर। अमृत जल दा इशनान ओ भी सेव करदा है, पर जल दे विचकार एक सरोवर होर भी बनाया सतगुरां ने, जिस नूं कहा इस सरोवर विच्चों बाहर आके फिर उत्थे जाओ, साध संग मल लाथी। बार सरोवर विच तन दी महल उतरेगी, अगे जाके मन दी महल उतरेगी। साध संग मल लाथी, पार ब्रह्म भयो साथी। तन हो वड़ पागे हो, सतगुरु दी बख्शिश होई, ਅੰਮ੍ਰਿਤ ਵੇਲੇ ਜਿੰਨਾ ਹਾਜ਼ਰੀ ਭਰੀ ਹੁਕਮ ਸਰਵਣ ਕੀਤਾ, ਅੱਜ ਦਾ ਇਹ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 675 'ਤੇ ਸਵਾਏ ਮਾਣ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਤਨਾਸਰੀ ਰਾਗ ਵਿੱਚ ਹੈ, ਜੋ ਮੂਲ ਪਾਠ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਆਪ ਨੂੰ ਸਰਵਣ ਕਰਵਾਇਆ ਹੈ। ਸਤਿਗੁਰਾਂ ਨੇ ਬਹੁਤ ਮੂਲ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ। ਖਾਸ ਕਰਕੇ ਬਹੁਤ ਵੱਡਾ ਇੱਕ ਵਹਿਮ ਸੀ, ਭਰਮ ਸੀ, ਮਨੁੱਖ ਤਾਂ ਇੰਨਾ ਗੁਲਾਮੀ ਦਾ ਜੀਵਨ ਜੀ ਰਿਹਾ ਸੀ, ਸ਼ਾਇਦ ਬਾਹਰ ਦਾ ਗੁਲਾਮ ਏਡਾ ਗੁਲਾਮ ਨਹੀਂ, ਮਨ ਦਾ ਗੁਲਾਮ ਜਿਹੜਾ ਹੈ ਇਹ ਤਾਂ ਕਈ ਜਨਮਾਂ ਤੱਕ ਗੁਲਾਮੀ ਇਸਦੇ ਮਨ ਗਰੋਂ ਨਹੀਂ ਲੈਂਦੇ। ਬਾਹਰ ਦਾ ਤੌਕ ਦਿਸਦਾ ਉਹ ਤਾਂ ਸ਼ਾਇਦ ਕੋਈ ਤੋੜ ਜਾਏ, ਪਰ ਅੰਦਰ ਦੀ ਗੁਲਾਮੀ ਇਸ ਨੂੰ ਤੋੜਨਾ ਸਤਿਗੁਰੂ ਹੀ ਕਿਰਪਾ ਕਰੇ। ਸਤਿਗੁਰ ਸਿੱਖ ਕੇ ਬੰਧਨ ਘਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਹੁਣ ਆਮ ਬੰਦੇ ਨੂੰ ਰੋਕਣਾ ਹੋਵੇ, ਤੁਸੀਂ ਬਾਹੋਂ ਫੜ ਲਓ, ਰੋਕ ਲਓ, ਪਰ ਜੇ ਕਿਤੇ ਵਹਿਮ ਪਾ ਦਿਓ ਕਿ ਬਿੱਲੀ ਰਸਤਾ ਕੱਟ ਗਈ ਤੇ ਹੁਣ ਤੇਰਾ ਕੰਮ ਨਹੀਂ ਹੋਣਾ, ਕੋਈ ਸੰਗਲ ਪਾਉਣ ਦੀ ਲੋੜ ਨਹੀਂ, ਉਹਨੇ ਆਪੇ ਹੀ ਨਹੀਂ ਜਾਣਾ, ਉਹ ਉੱਥੇ ਹੀ ਬੈਠ ਗਿਆ, ਇਹ ਤਾਂ ਕੁਸ਼ਗਨ ਹੋ ਗਿਆ, ਇਹ ਗਧਾ ਬੋਲ ਪਿਆ। ਇਸੇ ਅੰਮ੍ਰਿਤਸਰ ਦੀ ਕਥਾ, ਪੰਡਿਤ ਆਇਆ, ਬੜੀ ਕਥਾ ਕੀਤੀ, ਬੜੇ ਵਖਿਆਨ ਕੀਤੇ, ਬੜਾ ਵਿਦਵਾਨ ਸੀ। ਸਤਿਗੁਰਾਂ ਕਿਹਾ ਪੰਡਿਤ ਜੀ ਕਮਾਲ ਹੈ, ਕਹਿਣ ਲੱਗਾ ਇਹ ਅਜੇ ਕੀ ਵੇਖਿਆ ਕਮਾਲ, ਇੱਕ ਪੋਥੀ ਕਾਂਸ਼ੀ ਹੈ ਕਿਤੇ ਉਹ ਸੁਣੋ ਅਤੇ ਤੁਹਾਨੂੰ ਪਤਾ ਲੱਗੇ। ਸਤਿਗੁਰੂ ਕਹਿਣ ਲੱਗੇ ਉਹ ਵੀ ਸੁਣਾ ਦਿਓ। ਉਹ ਮੰਗਵਾਉਣੀ ਪਵੇਗੀ ਅਤੇ ਸਤਿਗੁਰਾਂ ਕਿਹਾ ਮੰਗਵਾ ਲਓ। ਪੁੱਤਰ ਨੂੰ ਤਿਆਰ ਕੀਤਾ, ਜਿਉਂ ਦੇਵਤੇ ਪੂਜਣ ਲੱਗਾ, ਇੱਕ ਪੂਜ, ਦੂਜਾ ਪੂਜ, ਤੀਜਾ ਪੂਜ, ਆਖਰ ਮਹੂਰਤ ਕੱਢ ਹੀ ਲਿਆ। ਮਹੂਰਤ ਕੀ ਹੈ? ਦੋ ਘੜੀਆਂ ਦਾ ਸਮਾਂ, 48 ਮਿੰਟ ਦਾ ਸਮਾਂ ਜਿਹਨੂੰ ਕਹਿੰਦੇ ਆ ਮਹੂਰਤ, ਉਹਦੇ ਵਿੱਚ ਉਹ ਕੰਮ ਕਰਨਾ। ਬੱਚਿਆਂ ਨੂੰ ਤੋਰਿਆ ਅਤੇ ਆ ਬਾਹਰ ਬਾਹਰ ਜਿੱਥੇ ਉਹ ਗੋਲਡ ਗੇਟ ਬਣੇ ਆ, ਇੱਥੋਂ ਘੋ ਕੇ ਉਹ ਫਿਰ ਆ ਗਏ ਆ। ਕਹਿਣ ਲੱਗੇ ਪੰਡਿਤ ਜੀ ਕਾਕਾ ਗਿਆ ਨਹੀਂ ਤੁਹਾਡਾ? ਕਹਿਣ ਲੱਗੇ ਕੁਸ਼ਾਗਣ ਹੋ ਗਿਆ, ਅੱਗੋਂ ਗਧਾ ਬੋਲ ਪਿਆ। ਅਤੇ ਸਤਿਗੁਰੂ ਕਹਿਣ ਲੱਗੇ ਮੈਂ ਹੈਰਾਨ ਹਾਂ, ਤੂੰ ਗਧਿਆਂ ਦਾ ਪੁਜਾਰੀ ਹੈ ਕਿ ਦੇਵਤਿਆਂ ਦਾ ਪੁਜਾਰੀ ਹੈ? ਭਲੇ ਲੋਕਾ, ਉਹ ਘੁਮਿਆਰ ਨੂੰ ਕਹਿ ਛੱਡਦੇ ਗਧੇ ਬੰਨ ਲੈ, ਸਾਡੇ ਪੰਡਿਤ ਨੇ ਜਾਣਾ, ਤੂੰ ਕਿਸ ਨੂੰ ਪੂਜਣਾ? ਪਾਤਸ਼ਾਹ ਨੇ ਕਿਹਾ ਪੂਜਾ ਅਕਾਲ ਕੀ। ਬਹੁਤ ਵੱਡੇ ਵਹਿਮ ਸਨ ਇਹ ਸ਼ਬਦ ਵਿੱਚ ਕੱਢੇ ਨੇ। ਆਓ ਸਰਵਣ ਕਰੋ। ਸਿੱਖ ਜਿਹੜਾ ਹੈ ਨਾ, ਸਿੱਖ ਹੋਏ ਜਬ ਖੋਏ ਭਰਮ, ਸਿੱਖ ਹੋਣ ਕੇ ਕਠਨ ਸੋ ਕਰਮ। ਕਹੇ ਜਿਸ ਦੇ ਹਿਰਦੇ ਵਿੱਚ ਭਰਮ ਹੈ ਉਹ ਸਿੱਖ ਹੀ ਨਹੀਂ। ਪਾਤਸ਼ਾਹ ਨੇ ਜਿਹੜੀ ਸਿੱਖਿਆ ਦਿੱਤੀ, ਹਜ਼ੂਰੀ ਵਿੱਚ ਰਹਿਣ ਵਾਲਿਆਂ ਨੇ ਬੜਾ ਸੁੰਦਰ ਅੰਕਿਤ ਕੀਤਾ। ਉਹ ਕਹਿੰਦੇ ਨੇ ਹੁਕਮ ਨਾ ਮਾਨੇ ਖਸਮ ਕਾ, ਜਿਨ ਰਾਹ ਦਿਖਾਇਆ ਵਹਿ ਕਪਟੀ ਹੋਏ ਨਾ ਖਾਲਸਾ, ਕੇਤਾ ਸਮਝਾਇਆ। ਉਹ ਕਪਟੀ ਖਾਲਸਾ ਬਣ ਹੀ ਨਹੀਂ ਸਕਦਾ ਜਿਹੜਾ ਵਹਿਮਾਂ ਵਿੱਚ ਹੈ, ਭਰਮ ਵਿੱਚ ਹੈ। ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਸਰਵਣ ਕਰੋ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਗੁਰੂ ਦੇ ਹੋ ਕੇ ਬੈਠੀਏ, ਥੋੜ੍ਹੇ ਚਿਰ ਵਾਸਤੇ ਸੰਸਾਰ ਦੇ ਨਾ ਰਹੀਏ, ਕਰਤਾਰ ਦੇ ਬਣ ਜਾਈਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗ ਹੈ। ਇਸ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਅੱਜ ਦਾ ਫਰਮਾਨ ਹੈ ਜੀ।
ਮੇਰਾ ਲਾਗੋ ਰਾਮ ਸਿਉਂ
ਹੇਤ। ਹੇਤ ਕਹਿੰਦੇ ਨੇ ਪਿਆਰ ਨੂੰ। ਜੋ ਜੀਵ ਵੀ ਆਇਆ ਨਾ ਸੰਸਾਰ ਤੇ, ਉਸ ਦਾ ਪ੍ਰੇਮ ਤੇ ਹੈ। ਰੱਬ ਨੇ ਹਰ ਇੱਕ ਨੂੰ ਪ੍ਰੇਮ ਦੇ ਕੇ ਭੇਜਿਆ, ਲੇਕਿਨ ਪ੍ਰੇਮ ਕਿੱਥੇ ਹੈ? ਸਭ ਦਾ ਇੱਕ ਜੈਸਾ ਨਹੀਂ, ਪ੍ਰੇਮ ਤੇ ਹਰ ਇੱਕ ਕੋਲ ਹੈ। ਪ੍ਰੇਮ ਬਿਨਾਂ ਕੋਈ ਨਹੀਂ ਆਇਆ। ਹੁਣ ਮੱਛੀ ਦਾ ਵੀ ਪ੍ਰੇਮ ਹੈ ਪਾਣੀ ਨਾਲ, ਕੋਲ ਦਾ ਪ੍ਰੇਮ ਹੈ ਅੰਬ ਨਾਲ ਹੈ, ਪਤੰਗੇ ਦਾ ਪ੍ਰੇਮ ਹੈ ਦੀਵੇ ਨਾਲ ਹੈ, ਪਵਰੇ ਦਾ ਪ੍ਰੇਮ ਹੈ ਉਹ ਉਸਦਾ ਕਵਲ ਨਾਲ ਪ੍ਰੇਮ ਹੈ, ਪ੍ਰੇਮ ਤੇ ਹੈ। ਹੁਣ ਕਿਸੇ ਦਾ ਮਾਇਆ ਨਾਲ ਪ੍ਰੇਮ ਹੈ, ਕਿਸੇ ਦਾ ਪੁੱਤਰ ਨਾਲ ਪ੍ਰੇਮ ਹੈ, ਕਿਸੇ ਦਾ ਧੀ ਨਾਲ ਪ੍ਰੇਮ ਹੈ, ਕਿਤੇ ਪਤਨੀ ਨਾਲ ਪ੍ਰੇਮ ਹੈ, ਕਿਤੇ ਪਤੀ ਨਾਲ ਪ੍ਰੇਮ ਹੈ। ਪ੍ਰੇਮ ਤੇ ਹੈ, ਪਰ ਭਾਗਾਂ ਵਾਲਾ ਹੈ ਜਿਸ ਦਾ ਗੁਰੂ ਨਾਲ ਪ੍ਰੇਮ ਹੈ, ਪਰਮਾਤਮਾ ਨਾਲ ਪ੍ਰੇਮ ਹੈ। ਜੇ ਤੇ ਗੁਰੂ ਨਾਲ ਪ੍ਰੇਮ ਲੱਗ ਜਾਏ, ਰੱਬ ਨਾਲ ਵੀ ਪ੍ਰੇਮ ਬਣ ਜਾਂਦਾ। ਇੱਕ ਨਾਲ ਪ੍ਰੇਮ ਬਣ ਜਾਏ ਤੇ ਸਾਰੇ ਜਗਤ ਨਾਲ ਹੀ ਪ੍ਰੇਮ ਬਣ ਜਾਂਦਾ। ਇੱਕ ਸੱਜਣ ਬਣ ਜਾਏ, ਸਾਰਾ ਜਗਤ ਹੀ ਸੱਜਣ ਬਣ ਜਾਏਗਾ। ਕੁਛ ਨਾਮ ਨੇ ਅਸੀਂ ਜਦੋਂ ਲੈਂਦੇ ਹਾਂ, ਬਾਬਾ ਫਰੀਦ, ਹੁਣ ਸਾਡਾ ਕਿਹੜਾ ਉਹ ਰਿਸ਼ਤੇਦਾਰ ਹੈ? ਬਾਬਾ ਫਰੀਦ ਮੁਸਲਮਾਨ ਸੀ, ਲੇਕਿਨ ਹਰ ਇੱਕ ਦਾ ਸਿਰ ਝੁੱਕ ਜਾਂਦਾ। ਬੜੇ ਕਰਨੀ ਵਾਲੇ ਫਕੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ, ਧਰੂ ਭਗਤ ਹੈ। ਕਿਉਂ ਪ੍ਰੇਮ ਹੈ? ਸਿਰਫ ਇਸ ਲਈ ਕਿ ਉਹਨਾਂ ਦਾ ਰੱਬ ਨਾਲ ਪ੍ਰੇਮ ਸੀ। ਇੱਕ ਸੱਜਣ, ਇੱਕ ਕਦੀ ਸੱਜਣ ਬਣ ਜਾਏ, ਮਿੱਤਰ ਬਣ ਜਾਏ, ਇੱਕ ਸੱਜਣ ਸਭ ਸੱਜਣਾਂ, ਸਾਰੇ ਹੀ ਸੱਜਣ ਬਣ ਜਾਂਦੇ ਨੇ। ਇੱਕ ਸੱਜਣ ਸਭ ਸੱਜਣਾਂ, ਇੱਕ ਵੈਰੀ ਸਭ ਵਾਦ। ਇੱਕ ਨੂੰ ਦੁਸ਼ਮਣ ਬਣਾ ਲਓ ਰੱਬ ਨੂੰ, ਜ਼ਰਾ ਜ਼ਰਾ ਤੁਹਾਡਾ ਦੁਸ਼ਮਣ ਹੋਵੇਗਾ, ਸਾਰੀ ਦੁਨੀਆ ਦੁਸ਼ਮਣ ਹੋਵੇਗੀ। ਇੱਕ ਪਰਮਾਤਮਾ ਨਾਲ ਹੋਵੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਮੇਰਾ ਵੀ ਪਿਆਰ ਹੈ, ਪਰ ਕਿਸ ਨਾਲ? ਮੇਰਾ ਲਾਗੋ ਰਾਮ ਸਿਉਂ ਹੇਤ। ਸਾਰੇ ਰਮਿਆ ਹੋਇਆ ਉਹ ਰਾਮ ਪਰਮਾਤਮਾ, ਮੇਰਾ ਉਸ ਨਾਲ ਹੇਤ ਹੈ, ਮੇਰਾ ਉਸ ਨਾਲ ਪ੍ਰੇਮ ਹੈ।
ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਮੇਰਾ ਸਤਿਗੁਰੂ ਸਦਾ ਵਾਸਤੇ ਸਹਾਈ ਹੈ। ਗੁਰੂ ਜਿੱਥੇ ਵੀ ਮੈਂ ਜਾਵਾਂ ਮੇਰੇ ਨਾਲ ਹੈ। ਜੇ ਗੁਰੂ ਅੰਗ ਸੰਗ ਹੈ, ਫਿਰ ਉਹ ਕਿਹੜਾ ਗੁਰੂ ਹੈ? ਉਹ ਗੁਰੂ ਸਰਵ ਵਿਆਪਕ ਹੈ, ਉਹ ਗੁਰੂ ਸਰਵ ਸ਼ਕਤੀਮਾਨ ਹੈ। ਜਿੱਥੇ ਵੀ ਮੈਂ ਯਾਦ ਕਰਦਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਕੇਤ ਬਹੁ ਅਰਥਕ ਸ਼ਬਦ ਹੈ। ਵਿਦਵਾਨਾਂ ਨੇ ਜੋ ਕੁਛ ਇਸ ਦੇ ਬਾਰੇ ਲਿਖਿਆ, ਮੈਂ ਤੁਹਾਨੂੰ ਸਰਵਣ ਕਰਵਾਵਾਂ। ਇੱਕ ਤੇ ਕੇਤ ਦਾ ਅਰਥ ਹੈ ਨਿਸ਼ਾਨ, ਝੰਡਾ। ਜਿਵੇਂ ਪੜ੍ਹਦੇ ਹੋ, ਸਿਰੇ ਅਸ ਕੇਤ ਜਗਤ ਕੇ ਈਸਾ, ਜਿਸ ਦੇ ਨਿਸ਼ਾਨ ਵਿੱਚ ਕਿਰਪਾਨ ਹੈ, ਉਹ ਅਸਕੇਤ ਖੜਗ ਕੇਤ, ਖੜਗ ਵੀ ਤਲਵਾਰ ਨੂੰ ਕਹਿੰਦੇ ਨੇ, ਖੜਗ ਕੇਤ ਮੈਂ ਸ਼ਰਨ ਤਿਹਾਰੀ। ਜਿਸ ਦੇ ਨਿਸ਼ਾਨ ਵਿੱਚ ਖੜਗ ਹੈ, ਅਸਕੇਤ, ਕੇਤ ਦਾ ਅਰਥ ਹੈ ਬੋਧੀ ਵਾਲਾ ਤਾਰਾ ਵੀ ਕੀਤਾ ਹੋਇਆ। ਹਰ ਥਾਂ ਤੇ ਤਾਰਾ ਇਹ ਅਰਥ ਨਹੀਂ ਆਵੇਗਾ, ਤੁਖਾਰੀ ਰਾਗ ਵਿੱਚ ਹੈ। ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ, ਉੱਥੇ ਤਾਰਾ ਪਰਮਾਤਮਾ, ਪਰਮਾਤਮਾ ਦਾ ਨਾਮ, ਮੇਰੇ ਅੰਦਰ ਤਾਰਾ ਚੜਿਆ, ਪਰ ਇਹ ਕਿਵੇਂ ਵੇਖਿਆ? ਗੁਰਮੁਖ ਪੂਰ ਕਰਮਾ ਸਤਿਗੁਰ ਸ਼ਬਦ ਦਿਖਾ ਲਿਆ ਰਾਮ, ਗੁਰੂ ਦੀ ਸ਼ਰਨ ਪੈ ਕੇ ਪੂਰਾ ਕਰਮ ਹੋਇਆ, ਬਖਸ਼ਿਸ਼ ਹੋਈ, ਸਤਿਗੁਰੂ ਨੇ ਮੈਨੂੰ ਵਿਖਾ ਦਿੱਤਾ। ਇਹ ਸਤਿਗੁਰਾਂ ਨੇ ਪ੍ਰਤੀਕ ਬਹੁਤ ਵਰਤੇ ਨੇ, ਜਿਵੇਂ ਕਿਤੇ ਕਿਹਾ ਮੇਰੇ ਅੰਦਰ ਚੰਦ ਚੜ੍ਹੇ ਹੈ, ਇਹ ਬਾਹਰ ਦੇ ਚੰਦ ਦੀ ਗੱਲ ਨਹੀਂ। ਸਾਧੂ ਸੰਗ ਸਿਖਾਇਓ ਨਾਮ, ਸਰਮ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨਾ, ਜਪ ਜਪ ਜੀਵਾਂ ਸਾਰੰਗ ਪਾਣੇ, ਕਰਨ ਕਰਾਵਣ ਸ਼ਰਨ ਭਰਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਇਹ ਚੰਦਰਮਾ ਕੌਣ ਹੈ? ਪ੍ਰਮਾਤਮਾ। ਕਿਤੇ ਕਹਿ ਦਿੱਤਾ ਮੇਰੇ ਅੰਦਰ 12 ਸੂਰਜ ਚੜ੍ਹ ਪਏ, ਬਾਰਸ 12 ਉਗਵੈ ਸੋਰ, ਕਬੀਰ ਸਾਹਿਬ ਜੀ ਦਾ ਬਤ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਇੱਥੇ ਕੇਤ ਕਿਹੜਾ? ਇੱਕ ਪੁਰਾਣਕ ਕਥਾ ਬਾਣੀ ਵਿੱਚ ਵੀ ਉਸਦਾ ਜ਼ਿਕਰ ਹੈ, ਉਹ ਹੈ ਕਿ ਰਤਨ ਉਪਾਏ ਧਰੇ ਖੀਰ ਮਥਿਆ, ਖੀਰ ਸਮੁੰਦਰ ਨੂੰ ਰਿੜਕਿਆ ਮਥਿਆ ਅਤੇ ਰਤਨ ਪੈਦਾ ਕੀਤੇ 14, ਹੋਰ ਪਖਲਾਏ ਜੇ ਅਸੀਂ ਕੀ ਆ। ਹੋਰ ਦਾ ਅਰਥ ਹੈ ਰਾਕਸ਼ ਵੀ ਜਿਹੜੇ ਸਨ ਕ੍ਰੋਧ ਵਿੱਚ ਆ ਗਏ, ਕਹਿਣ ਲੱਗੇ ਅੱਧਾ ਕੰਮ ਤੁਸੀਂ ਕੀਤਾ ਦੇਵਤਿਆਂ ਨੇ ਅਤੇ ਅੱਧਾ ਅਸੀਂ ਕੀਤਾ, ਅੱਧ ਸਾਡਾ ਜੋ ਨਿਕਲਿਆ, ਹੋਰ ਭੁਖਲਾਏ ਜੇ ਅਸੀਂ ਕੀ ਆ। ਕਹੇ ਨਾਨਕ ਛਪੇ ਕਿਉਂ ਛਪਿਆ, ਏਕੀ ਏਕੀ ਵੰਡ ਦੀ ਆ। ਵਿਸ਼ਨੂੰ ਨੇ ਮੋਹਣੀ ਰੂਪ ਧਾਰਨ ਕੀਤਾ, ਉਹ ਸਾਰੇ ਵੇਖਦੇ ਰਹਿ ਗਏ ਰਤਨ ਅਤੇ ਉਹਨਾਂ ਨੂੰ ਭੁੱਲ ਗਏ। ਉਹ ਕੀ ਕੀਤਾ ਦੇਵਤਿਆਂ ਨੂੰ ਤੇ ਉਹ ਅੰਮ੍ਰਿਤ ਪਿਆਈ ਜਾਏ, ਵੀ ਜਿਹੜਾ ਅੰਮ੍ਰਿਤ ਪੀਵੇਗਾ ਉਹ ਸਦਾ ਲਈ ਅਮਰ ਹੋ ਜਾਏਗਾ, ਤੇ ਰਾਕਸ਼ਾਂ ਨੂੰ ਸ਼ਰਾਬ ਪਿਲਾਈ ਜਾਏ, ਉਹ ਵਟਾ ਲਿਆਵੇ ਗਾਗਰ ਜਿਹੜੀ ਹੈ, ਛੇਤੀ ਨਾਲ ਰੱਖ ਦੇਵੇ, ਦੂਸਰੀ ਚੁੱਕ ਲਵੇ। ਇੱਕ ਸੀ ਰਾਹੂ, ਉਹ ਜਰਾ ਹੁਸ਼ਿਆਰ ਸੀ, ਕਹਿਣ ਲੱਗਾ ਜਾਪਦਾ ਹੈ ਕਿ ਜਿਹੜਾ ਉਹਨਾਂ ਨੂੰ ਦੇ ਰਹੇ ਨੇ ਕੁਛ ਹੋਰ ਹੈ ਅਤੇ ਸਾਨੂੰ ਦੇ ਰਹੇ ਹੋ। ਉਹ ਛੁਪ ਕੇ ਜਾ ਕੇ ਬੈਠ ਗਿਆ, ਉਹਨੇ ਵੀ ਪੀ ਲਿਆ। ਉਹ ਕਹਿਣ ਲੱਗਾ ਵੀ ਇਹ ਨਹੀਂ, ਵਿਸ਼ਨੂੰ ਜੀ ਨੂੰ ਸੂਰਜ ਅਤੇ ਚੰਦਰਮਾ ਨੇ ਦੱਸ ਦਿੱਤਾ ਵੀ ਇੱਕ ਰਾਕਸ਼ ਅੰਮ੍ਰਿਤ ਪੀ ਗਿਆ ਅਤੇ ਇਹਨੇ ਤਾਂ ਮਰਨਾ ਨਹੀਂ, ਹੁਣ ਅਮਰ ਹੋ ਗਿਆ। ਕਹਿਣ ਲੱਗੇ ਇਹਦਾ ਇਲਾਜ ਹੋਰ ਕਰਨੇ ਆ। ਸੁਦਰਸ਼ਨ ਚੱਕਰ ਮਾਰਿਆ, ਉਹਦਾ ਸਿਰ ਕੱਟ ਦਿੱਤਾ, ਉਹ ਦੋ ਹੋ ਗਏ, ਰਾਹੂ ਬਣ ਗਿਆ ਅਤੇ ਨਾਲ ਕੇਤੂ ਬਣ ਗਿਆ, ਦੂਜਾ ਹੋ ਗਿਆ ਕੇਤੂ। ਕਹਿਣ ਲੱਗੇ ਇਸੇ ਤਰ੍ਹਾਂ ਹੀ ਜੀਵੇਗਾ। ਹੁਣ ਉਹ ਜਦੋਂ ਕਹਿੰਦੇ ਨੇ ਪੁਰਾਣੀ ਮਿਥਿਹਾਸਕ ਕਥਾ ਇਹ ਹੀ ਹੈ, ਅੱਜ ਤੇ ਸਾਇੰਸ ਦਾ ਯੁੱਗ, ਵੀ ਸੂਰਜ ਗ੍ਰਹਿਣ ਕਿਉਂ ਲੱਗਦਾ, ਚੰਦਰਮਾ ਗ੍ਰਹਿਣ ਕਿਉਂ ਲੱਗਦਾ, ਬੱਚੇ ਬੱਚੇ ਜਾਣਦੇ ਨੇ। ਪਰ ਉਹਨਾਂ ਨੇ ਕਿਹਾ ਸੂਰਜ ਚੰਦਰਮਾ ਨੇ ਦੱਸਿਆ ਸੀ ਅਤੇ ਇਹ ਦੋਵੇਂ ਗ੍ਰਸਦੇ ਨੇ, ਸੂਰਜ ਨੂੰ ਗ੍ਰਸ ਖਾ ਜਾਂਦੇ ਨੇ, ਗ੍ਰਸਨ ਦਾ ਅਰਥ ਕੀ ਹੈ, ਖਾ ਜਾਣਾ, ਪਰ ਉਹ ਕੱਟੇ ਪਏ ਨੇ ਨਾ, ਇਸ ਲਈ ਅੰਦਰ ਨਹੀਂ ਰਹਿ ਸਕਦਾ, ਉਹ ਦੂਸਰੇ ਪਾਸਿਓਂ ਨਿਕਲ ਜਾਂਦਾ ਅਤੇ ਸੂਰਜ ਗ੍ਰਹਿਣ ਮੁੱਕ ਜਾਂਦਾ ਹੈ, ਚੰਦਰ ਗ੍ਰਹਿਣ ਮੁੱਕ ਜਾਂਦਾ। ਐਸੇ ਵਹਿਮ ਪਾਏ ਸਨ ਵੀ 9 ਗ੍ਰਹਿ ਨੇ, ਇਹਨਾਂ ਗ੍ਰਹਿਆਂ ਦਾ ਅਸਰ ਹੈ। ਜੋਤਿਸ਼ ਸਾਡੇ ਦੇਸ਼ ਵਿੱਚ ਦੋ ਪ੍ਰਕਾਰ ਦਾ, ਇੱਕ ਗਣਿਤ ਇੱਕ ਫਲਤ। ਗਣਿਤ ਵਾਲੇ ਜਿਹੜੇ ਨੇ ਉਹ ਤਾਂ ਪੁੱਛਦੇ ਨੇ ਕਿ ਤੇਰਾ ਜਨਮ ਕਿਹੜੀ ਤਰੀਕ ਨੂੰ ਹੋਇਆ, ਕਿਹੜੇ ਸਾਲ ਵਿੱਚ ਹੋਇਆ, ਉਹ ਹਿਸਾਬ ਲਾਉਂਦੇ ਨੇ ਕਿ ਉਸ ਵੇਲੇ ਗ੍ਰਹਿ ਨਛੱਤਰ ਦੀ ਚਾਲ ਕੀ ਸੀ, ਕਿਹੜਾ ਕਿਹੜੇ ਘਰ ਵਿੱਚ ਸੀ। ਦੂਸਰੇ ਨੇ ਲੀਕਾਂ ਵੇਖਣ ਵਾਲੇ, ਮੱਥੇ ਦੀਆਂ ਲੀਕਾਂ, ਹੱਥ ਦੀਆਂ ਲੀਕਾਂ ਵੇਖਣ ਕੇ। ਮੈਂ ਐਸਾ ਪੜ੍ਹਿਆ, ਬਿਕਰਮਾਜੀਤ ਜਿਸ ਦੇ ਨਾਂ 'ਤੇ ਸੰਮਤ ਚੱਲ ਰਹੇ ਆ, ਆ ਬਿਕਰਮੀ ਸੰਮਤ ਜਿਹੜਾ ਉਜੈਨ ਦਾ ਰਾਜਾ ਸੀ ਅਤੇ ਪਰਥਰੀ ਦਾ ਇਹ ਭਰਾ ਸੀ, ਜਯੋਤੀ ਦੇ ਅੱਗੇ ਹੱਥ ਕੀਤਾ, ਉਹ ਕਹਿਣ ਲੱਗਾ ਚੜ੍ਹਾਈ ਨਾ ਕਰੋ, ਤੁਹਾਡੀ ਜਿੱਤ ਨਹੀਂ ਹੋਣੀ। ਕਹਿਣ ਲੱਗੇ ਕਿਉਂ, ਹੱਥ ਵੇਖਿਆ ਅਤੇ ਵਿਖਾ ਕੇ ਨਾ, ਉਹ ਇੱਕ ਰੇਖਾ। ਕਹਿਣ ਲੱਗਾ ਆਹ ਜੇ ਅੱਗੇ ਮਿਲੀ ਹੁੰਦੀ ਨਾ ਅਤੇ ਪਿੱਛੇ ਆ ਥੋੜ੍ਹੀ ਜੇ ਮਿਲੀ ਹੁੰਦੀ ਤਾਂ ਤੁਹਾਡੀ ਜਿੱਤ ਹੋਣੀ ਸੀ। ਉਹਨੇ ਕੱਢਿਆ ਖੰਜਰ ਅਤੇ ਉੱਥੋਂ ਕੱਟ ਕੇ ਕਹਿਣ ਲੱਗਾ ਲੈ ਮਿਲ ਗਈ, ਹੁਣ ਜਿੱਤ ਸਾਡੀ ਹੋਵੇਗੀ। ਉਹ ਗਿਆ ਲੜਨ ਵਾਸਤੇ ਔਰ ਜਿੱਤ ਕੇ ਆਇਆ। ਕਹਿਣ ਲੱਗਾ ਇਹਨਾਂ ਦਾ ਭਰੋਸਾ ਨਾ ਲੀਕਾਂ ਵਾਲਿਆਂ ਦਾ ਕਰਿਓ ਜੇ, ਆਹ ਮੈਂ ਤੁਹਾਡੇ ਸਾਹਮਣੇ ਜਿੱਤ ਕੇ ਆਏ ਹਾਂ। ਇਹ ਸਨ ਇਹਨਾਂ ਨੂੰ ਫਲਤ ਵਾਲੇ ਕਹਿੰਦੇ ਆ। ਇਹਨਾਂ ਦਾ ਜ਼ਿਕਰ ਤੁਸੀਂ ਪੜ੍ਹੋ ਸਾਹਿਬ ਸ਼੍ਰੀ ਗੁਰੂ ਅਮਰਦਾਸ ਦੀ ਮਹਿਮਾ ਵਿੱਚ ਭੱਟਾਂ ਦੇ ਸੁਭਾਈਏ। ਬਾਰਜ ਕਰਦਾ ਹਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ ਤੁਹਾਡੇ ਪੈਰ ਵਿੱਚ ਪਦਮ ਹੈ ਅਤੇ ਤੁਸੀਂ ਤਾਂ ਜਾਂ ਰਾਜੇ ਬਣੋਗੇ ਜਾਂ ਗੁਰੂ ਬਣੋਗੇ। ਬਾਰਜ ਕਰਦਾ ਹਨੇ ਉਹ ਕਹਿੰਦੇ ਨੇ ਪੈਰਾਂ 'ਚ ਨਹੀਂ, ਗੁਰੂ ਨੇ ਹੱਥਾਂ 'ਚ ਪਾ ਦਿੱਤਾ, ਮੇਰੇ ਹੱਥਾਂ ਵਿੱਚ ਵੀ ਹੈ, ਤੇਰੇ ਸੱਜੇ ਹੱਥ ਵਿੱਚ ਕਮਲ ਹੈ। ਬਾਰਜ ਕਰਦਾ ਹਨੇ ਸਿੱਧ ਸਨ ਮੁੱਖ ਮੁੱਖ ਜੋ ਹੋਏ ਗੁਰੂ ਅਮਰਦਾਸ, ਸਿੱਧੀਆਂ ਤੁਹਾਡੇ ਚਿਹਰੇ ਵੱਲ ਤੱਕ ਰਹੀਆਂ ਨੇ ਕਿ ਹੁਕਮ ਕਰੋ, ਸਭ ਤੁਹਾਡੇ ਬਸ ਵਿੱਚ ਨੇ। ਰਿਦ ਬੱਸੇ ਬਾ ਵਾਂਗ, ਅਤੇ ਖੱਬਾ ਵੀ ਖਾਲੀ ਨਹੀਂ, ਖੱਬੇ ਪਾਸੇ ਰਿਧੀਆਂ ਵਸਦੀਆਂ ਨੇ। ਰਿਦ ਬੱਸੇ ਬਾ ਵਾਂਗ, ਜੋ ਤੀਨ ਲੋਕਾਂਤਰ ਮੋਹ ਹੈ, ਤਿੰਨਾਂ ਲੋਕਾਂ ਨੂੰ ਜੋ ਮੋਹ ਰਹੀਆਂ ਨੇ। ਕਿਉਂ, ਬਰਕਤ ਕਿਸ ਦੀ ਹੈ? ਹਿਰਦੇ ਬੱਸੇ ਅਕਹੀਓ, ਨਾ ਕਿਹਾ ਜਾਣ ਵਾਲਾ ਪਰਮਾਤਮਾ ਤੁਹਾਡੇ ਹਿਰਦੇ 'ਚ ਵੱਸਦਾ। ਸੋਈ ਰਸਤੇ ਨਹੀਂ ਜਾਤੋ, ਮੁੱਖੋਂ ਭਗਤ ਉਚਰੇ ਅਮਰ ਗੁਰ ਇਤ ਰੰਗ ਰਾਤੋ। ਗੱਲ ਤੇ ਹੈ ਕਿ ਹਿਰਦੇ ਬੱਸੇ ਅਕਹੀਓ, ਰਿਧੀਆਂ ਸਿਧੀਆਂ ਉਸਦੇ ਤਾਬੇ ਨੇ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵੱਸਦਾ। ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਆ ਗਿਆ, ਰਿਧੀਆਂ ਸਿਧੀਆਂ ਤੇ ਉਸਦੀਆਂ ਦੇ ਰਿਧ ਨਿਤ ਨਾਮੇ ਕੀ ਦਾਸੀ। ਤੇ ਜਿਹੜੇ ਦੂਸਰੇ ਗਣਤ ਵਾਲੇ ਨੇ, ਮੈਂ ਸੁਣਿਆ ਪ੍ਰਗੂ ਸਿਹੰਤਾ ਦਾ ਜੋਤਸ਼ੀ ਰਾਤ ਨੂੰ ਤਾਰੇ ਵੇਖਦਾ ਫਿਰੇ, ਤੇ ਜੰਗਲ 'ਚ ਫਿਰਦਾ ਸੀ ਪਿਆ, ਤਾਰੇ ਵੇਖਦਾ ਵੇਖਦਾ ਇੱਕ ਖੂਹ 'ਚ ਡਿੱਗ ਪਿਆ। ਖੂਹ ਹੈ ਤੇ ਸੁੱਕਾ ਹੀ ਸੀ, ਉਜੜਿਆ ਖੂਹ ਤੇ ਵਿੱਚ ਗਿਰ ਗਿਆ। ਹੁਣ ਨਿਕਲਣ ਲਈ ਰਾਹ ਕੋਈ ਨਹੀਂ, ਸਾਰੀ ਰਾਤ ਪਿਆ ਰਿਹਾ। ਸਵੇਰੇ ਇੱਕ ਮਾਈ ਲੱਕੜਾਂ ਕੱਟਣ ਗਈ, ਪੈਰਾਂ ਦੀ ਆਹਟ ਸੁਣੀ, ਆਵਾਜ਼ ਦਿੱਤੀ ਕੋਈ ਹੈ ਤੇ ਮੈਨੂੰ ਕੱਢੋ, ਕੋਈ ਹੈ ਤੇ ਮੈਨੂੰ ਕੱਢੋ। ਉਹ ਗਈ, ਪਛਾਣ ਲਿਆ, ਕਹਿਣ ਲੱਗੇ ਵੀ ਭਾਈ ਜੋਤੀ ਤੂੰ ਕਿਵੇਂ ਡਿੱਗ ਪਿਆ ਵਿੱਚ? ਕਹਿਣ ਲੱਗਾ ਬਾਹਰ ਕੱਢ ਫਿਰ ਗੱਲ ਕਰਾਂਗਾ। ਬਾਹਰ ਕੱਢਿਆ ਰੱਸਾ ਪਾ ਕੇ ਤੇ ਕਹਿਣ ਲੱਗਾ ਤੇਰਾ ਧੰਨਵਾਦ, ਤੂੰ ਮੈਨੂੰ ਬਾਹਰ ਕੱਢਿਆ ਮਾਈ, ਤੇ ਮੈਂ ਤੇਰਾ ਭਵਿੱਖ ਦੱਸ ਸਕਣਾ, ਕਿਸੇ ਜੋਤਿਸ਼ ਵੀ ਸਿੱਖਣਾ ਹੋਵੇ ਤੇ ਮੈਂ ਸਿਖਾ ਸਕਣਾ ਤਾਰਿਆਂ ਦਾ ਗਿਆਨ। ਹੱਸ ਪਈ ਮਾਈ, ਕਹਿਣ ਲੱਗੇ ਪੁੱਤਰ ਪਹਿਲੇ ਖੱਡਿਆਂ ਦਾ ਗਿਆਨ ਸਿੱਖ, ਆਪ ਤੇ ਡਿੱਗਣਾ ਖੂਹ ਵਿੱਚ ਤੇ ਸਾਨੂੰ ਸਿਖਾਏਗਾ ਤਾਰਿਆਂ ਦਾ ਗਿਆਨ। ਵਾਕੇ ਦੇਸ਼ ਖੂਹ 'ਚ ਡਿੱਗ ਪਿਆ, ਅਸੀਂ ਤਾਰਿਆਂ ਵੱਲ ਵੇਖਦੇ ਰਹਿ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੇਰਾ ਸਿੱਖ ਇਹਨਾਂ ਵਹਿਮਾਂ ਭਰਮਾਂ 'ਚ ਨਾ ਪਵਾਏਗਾ। ਮੈਂ ਕਹਿੰਦਾ ਕੋਈ ਇੱਕ ਵਹਿਮ ਭਰ ਜੇ ਜ਼ਰਾ ਕੁ ਵੇਖਿਆ ਬੱਚਾ ਢਿੱਲਾ ਹੋਇਆ, ਚੁੱਕਣੀਆਂ ਮਰਚਾਂ 15 ਤੇ ਚੁੱਕ ਕੇ ਚੁੱਲ੍ਹੇ 'ਚ ਪਾ ਦੇਣੀਆਂ, ਉਹਦੇ ਤੋਂ ਬਾਹਰ ਕੇ ਸਾਰਾ ਮੁਹੱਲਾ ਛਿੱਕਾ ਮਾਰਦਾ ਫਿਰ ਇਹ ਜੀ ਨਜ਼ਰ ਉਤਾਰੀ। ਕੋਈ ਤੁਰ ਗਿਆ ਉਹਦੇ ਪੈਰ ਦੀ ਮਿੱਟੀ ਲੈ ਕੇ, ਖਾ ਬਖਾ ਦੂਸਰਿਆਂ ਵਾਸਤੇ ਵੀ ਬਿਪਤਾ ਪਾਉਣੀ, ਕੋਈ ਹੋਰ ਵੀ ਕਹੇਗਾ ਇਹਦੀ ਨਜ਼ਰ ਮਾੜੀ ਹੈ। ਸਤਿਗੁਰੂ ਕਹਿੰਦੇ ਨੇ ਮੇਰਾ ਤੇ ਦੁੱਖ ਦਾ ਕੇ ਤੋਂ ਬੋਧੀ ਵਾਲਾ ਤਾਰਾ, ਕਿਸੇ ਗ੍ਰਹਿ ਦਾ ਮੇਰੇ ਉੱਤੇ ਅਸਰ ਨਹੀਂ। ਕਿਉਂ, ਗੁਰੂ ਮੇਰੇ ਨਾਲ ਹੈ। ਗੁਰੂ ਕੇ ਸਿੱਖ ਨੂੰ ਉਹਨਾਂ ਨੇ ਕਿਹਾ ਸਿੱਖਾ ਅਰਦਾਸ ਕਰਕੇ ਤੁਰ ਪੋ, ਅਰਦਾਸ ਤੇਰਾ ਰਸਤਾ ਬਣਾਏਗੀ। ਤਾਂ ਕਹੋ ਬਿਘਨ ਨ ਕਉ ਲਾਗੈ, ਜਾਂ ਕਿ ਪ੍ਰਭ ਆਗੈ ਅਰਦਾਸ। ਪ੍ਰਭੂ ਦੇ ਅੱਗੇ ਅਰਦਾਸ ਕੀਤੀ ਹੋਵੇ ਤੇ ਕਿਹੜੀ ਰੁਕਾਵਟ ਹੈ ਜਿਹੜੀ ਤੇਰੇ ਅੱਗੇ ਪੈ ਜਾਏ। ਸਿੱਖਾਂ ਦਾ ਜੀਵਨ ਪੜ੍ਹਨੇ ਆ, ਹੈਰਾਨ ਹੋ ਜਾਂਦੇ ਹਾਂ। ਸਤਿਗੁਰਾਂ ਨੇ ਐਸਾ ਜੀਵਨ ਬਖਸ਼ਿਆ ਸੀ, ਇੱਥੇ ਹੀ ਸੇਵਾ ਜਿੰਨਾ ਕੀਤੀ। ਅੱਗੋਂ ਸ਼ਤਾਬਦੀ ਵੀ ਮਨਾਈ ਜਾਣੀ, ਅਕਾਲੀ ਫੂਲਾ ਸਿੰਘ ਦੁਸ਼ਹਿਰੇ ਪਠਾਨ ਆਏ ਸਨ ਚੜ੍ਹ ਕੇ, ਮਹਾਰਾਜਾ ਰਣਜੀਤ ਸਿੰਘ ਆਪ ਗਿਆ ਮੁਹੰਮਦ ਤੇ ਜਿਸ ਵੇਲੇ ਚੜ੍ਹਨਾ ਅੱਗੇ ਹਮਲਾ ਕਰਨਾ ਸੀ, ਅਕਾਲੀ ਜੀ ਤੁਸੀਂ ਅਰਦਾਸ ਕਰੋ, ਕਰ ਦਿੱਤੀ ਅਰਦਾਸ। ਕਹਿਣ ਲੱਗੇ ਅਰਦਾਸ ਤੇ ਕਰ ਦਿੱਤੀ ਹੈ, ਪਰ ਜਰਾ ਰੁਕ ਜਾਈਏ ਕਿਉਂਕਿ ਤੋਪਖਾਨਾ ਨਹੀਂ ਆਇਆ। ਕਹਿਣ ਲੱਗੇ ਨਾ, ਧਾ ਚੜੇ ਸਿੰਘ ਨਹੀਂ ਰੁਕਦੇ, ਦੁਸ਼ਮਣ ਦੇ ਸਾਵੇ ਢੁੱਕਦੇ। ਤੋਪ ਨਹੀਂ ਅਰਦਾਸ ਹੈ, ਸਤਿਗੁਰ ਕੀ ਬਖਸ਼ੀ ਪਾਸ ਹੈ। ਸਿੰਘ ਨਹੀਂ ਜੇ ਸਿੱਧਾ ਜਾਏ ਨਾ, ਸਨਮੁਖ ਸ਼ਹੀਦੀ ਪਾਏ ਨਾ। ਹੁਣ ਤੇ ਭਾਈ ਭਾਵੇਂ ਸ਼ਹੀਦੀ ਹੋਵੇ, ਬਾਜਾਂ ਵਾਲਾ ਜਾਣੇ, ਜਿੱਤਾ ਪਿਓ ਦੇਵੇਗਾ, ਸ਼ਹੀਦ ਮੈਂ ਹੋਵਾਂਗਾ। ਗਏ ਸ਼ਹੀਦ ਤੇ ਹੋ ਗਏ, ਜਿੱਤ ਪ੍ਰਾਪਤ ਹੋਈ। ਗੁਰੂ ਕਾ ਸਿੱਖ ਜਿਹੜਾ ਕਿਸੇ ਗ੍ਰਹਿ ਨਛੱਤਰ ਕੀ ਨਾ ਸ਼ੰਕਾ ਉਰਧਾਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ੰਕੇ ਕਰਨ ਵਾਲਾ, ਵਹਿਮਾਂ ਭਰਮਾਂ ਚ ਪੈਣ ਵਾਲਾ, ਦੂਸਰਿਆਂ ਨੂੰ ਵਹਿਮਾਂ ਚ ਪਾਉਣ ਵਾਲਾ। ਆਹ ਧਾਗਾ ਬਣ ਲੈ ਕਾਰਜ ਰਾਸ ਹੋਇਆ, ਧਾਗਿਆਂ ਨਾਲ ਕਾਰਜ ਰਾਸ ਹੁੰਦੇ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਨੇ ਘਰ ਦੇ ਅੱਗੇ ਕਿਸੇ ਨੇ ਖੋਤੇ ਦਾ ਸਿਰ ਲਟਕਾਇਆ, ਉਹਨੂੰ ਪੁੱਛਿਆ ਇਹ ਕਿਉਂ? ਉਹ ਕਹਿਣ ਲੱਗੇ ਘਰ ਨੂੰ ਨਜ਼ਰ ਨਹੀਂ ਲੱਗਦੀ। ਕਹਿਣ ਲੱਗਾ ਭਲਿਆ ਜਿਹੜਾ ਆਪਣੇ ਆਪ ਨੂੰ ਡੰਡਿਆਂ ਤੋਂ ਨਾ ਬਚਾ ਸਕੇ, ਸਾਰੀ ਉਮਰ ਡੰਡੇ ਖਾਂਦਾ ਰਿਹਾ, ਉਹ ਤੇਰੇ ਘਰ ਦਾ ਕੀ ਸਵਾਰੇਗਾ? ਹਾਂਡੀ ਬਣਦੇ ਨੀ, ਹਾਂਡੀ ਨਾਲ ਕੀ ਹੋਵੇਗਾ? ਤੂੰ ਕਰਨਾ ਤੇ ਬਾਣੀ ਦਾ ਪਾਠ ਕਰ, ਪਰਮਾਤਮਾ ਅੱਗੇ ਅਰਦਾਸ ਕਰ, ਗੁਰੂ ਸਾਹਿਬ ਦੀ ਗਵਾਹੀ। ਉਹ ਕਹਿੰਦੇ ਨੇ ਮੈਂ ਗਵਾਹ ਜੇ, ਮੈਂ ਕਿਸੇ ਹੋਰ ਨੂੰ ਨਹੀਂ ਤੇ ਆਇਆ ਕਿ ਨਹੀਂ ਕੀਆ ਪਰਵਿਰਤ ਪਸਾਰਾ, ਕਿ ਨਹੀਂ ਕੀਆ ਪੂਜਾ ਵਿਸਥਾਰਾ, ਕਿ ਨਹੀਂ ਨਿਵਲ ਭੁਆਂਗਮ ਸਾਧੇ, ਮੋਹੇ ਦੀਨ ਹਰ ਹਰ ਅਰਾਧੇ। ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ, ਕਿ ਨਹੀਂ ਗ੍ਰਹਿ ਤਜ ਵਨਖੰਡ ਪਾਇਆ, ਕਿ ਨਹੀਂ ਮੋਹਣ ਅਵਧੋਤ ਸਦਾਇਆ। ਕੋਈ ਕਹਿਤ ਹੋ ਉਹਨਾਂ ਨੇ ਭਗਾਉਤੀ, ਮੋਹੇ ਦੀਨ ਹਰ ਹਰ ਓਟ ਲੇਤੇ। ਮੈਨੂੰ ਤੇ ਇੱਕ ਤੇਰਾ ਆਸਰ ਹੈ, ਤੇਰਾ ਭਰੋਸਾ ਹੈ। ਤੇਰੇ ਨਾਲੋਂ ਬਲਵਾਨ ਕੋਈ ਨਹੀਂ, ਤੇਰੇ ਨਾਲੋਂ ਸ਼ਕਤੀਸ਼ਾਲੀ ਕੋਈ ਨਹੀਂ। ਜਿਸ ਦੇ ਨਾਲ ਤੂੰ ਖੜਾ ਹੋਵੇਂ, ਉਸ ਨੂੰ ਕਿਸ ਗੱਲ ਦੀ ਘਾਟ ਹੈ? ਬਾਕੀ ਜੋ ਵਹਿਮ ਭਰਮ ਨੇ ਇਸੇ ਅੰਮ੍ਰਿਤਸਰੀ। ਇਹ ਘਟਨਾ ਘਟੀ ਸੀ ਬੰਦਾਈ ਤੱਤ ਖਾਲਸਾ, ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਤੇ ਕਹਿੰਦੇ ਸਾਨੂੰ ਮੰਤਰ ਬੜੇ ਆਉਂਦੇ ਨੇ, ਮੰਤਰ ਪੜਾਂਗੇ ਤੁਸੀਂ ਅੰਧੇ ਹੋ ਜਾਓਗੇ। ਤੱਤ ਖਾਲਸੇ ਵਾਲੇ ਪਚੰਗੀ ਕਹਿਣ ਲੱਗੇ, ਭਾਈ ਪਚੰਗੇ ਕਹੇ ਹਮ ਮੰਤਰ ਨਾ ਮਾਨੇ, ਅਸੀਂ ਇਹੋ ਜਿਹੇ ਮੰਤਰਾਂ ਨੂੰ ਨਹੀਂ ਮੰਨਦੇ, ਅਸੀਂ ਤੇ ਬਾਣੀ ਪੜ੍ਹਨੇ ਆ। ਪਚੰਗੀ ਕਹੇ ਹਮ ਮੰਤਰ ਨਾ ਮਾਨੇ, ਕਹਿੰਦੇ ਨੇ ਅਸੀਂ ਮੰਤਰ ਕੋਈ ਨਹੀਂ ਇਹੋ ਜਿਹਾ ਮੰਨਦੇ। ਹਮ ਸੋ ਲੜੋ ਮਦਾਨੇ ਮਾਹੇ, ਮੰਤਰ ਜੰਤਰ ਹਮ ਮਾਨੇ ਨਾ ਹੈ। ਆਓ ਤੇਗਾਂ ਫੜੋ ਤੇ ਸਾਡੇ ਨਾਲ ਮੈਦਾਨ ਵਿੱਚ ਲੜੋ। ਸਤਿਗੁਰਾਂ ਕਿਹਾ ਤੇਗ ਅੱਗੇ ਕੋਈ ਚੱਲੇ ਨਾ ਤੰਤਰ, ਤੇਗ ਅੱਗੇ ਕੋਈ ਤੰਤਰ ਨਹੀਂ ਚੱਲਦਾ, ਕੋਈ ਮੰਤਰ ਕੋਈ ਜੰਤਰ ਨਹੀਂ ਚੱਲਦਾ। ਭਾਈ ਤੇਗ ਤੁਹਾਨੂੰ ਦਿੱਤੀ ਹੈ, ਅੰਦਰੋਂ ਵੀ ਇੱਕ ਤੇਗ ਦਿੱਤੀ ਹੈ, ਉਹ ਹੈ ਗੁਰਬਾਣੀ ਦੀ। ਕਿਹਾ ਮੇਰਾ ਦੁੱਖ ਦਾ ਕੇਤ ਕੱਟ ਦਿੱਤਾ, ਉਹ ਬੋਧੀ ਵਾਲਾ ਤਾਰਾ ਕੱਟ ਦਿੱਤਾ, ਨਾਮੋ ਨਿਸ਼ਾਨ ਕਰ ਮਿਟਾ ਦਿੱਤਾ, ਮੇਰਾ ਦੁੱਖ ਦਾ ਕੇਤ ਸਤਿਗੁਰੂ ਨੇ ਕੱਟ ਦਿੱਤਾ, ਕਿਉਂਕਿ ਮੇਰਾ ਪਰਮਾਤਮਾ ਨਾਲ ਹੇਤ ਲੱਗ ਗਿਆ। ਇਹ ਮਹਾਰਾਜ ਤਾਂ ਕੀਤੀ ਹੈ, ਜਿੰਨੇ ਵਹਿਮ ਭਰਮ ਨੇ ਨਾ, ਇਹਨਾਂ ਨੂੰ ਸੁਣਦੇ ਵੀ ਹੋ ਨਾ, ਬਿਲਕੁਲ ਨਾ ਮੰਨਿਓ, ਰਾਮ ਨਾਲ ਹੇਤ ਲਾਓ, ਪਰਮਾਤਮਾ ਨਾਲ ਪਿਆਰ ਬਣਾਓ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਸੀ, ਇੱਥੇ ਵਿਸ਼ਰਾਮ ਹੈ ਰਹਾਉ। ਹਾਂਜੀ
ਰਹਾਉ, ਹੱਥ ਦੇ ਰੱਖਿਓ ਆਪਣਾ ਕਰ,
ਹੱਥ ਦੇ ਕੇ ਆਪਣਾ ਬਣਾ ਕੇ ਜਿਸ ਨੂੰ ਰੱਖ ਲਿਆ,
ਬਿਰਥਾ ਸਗਲ ਮਿਟਾਈ,
ਉਸਦੀ ਤੇ ਸਾਰੀ ਪੀੜਾ, ਬਿਰਥਾ ਹੁੰਦੀ ਹੈ ਪੀੜਾ, ਪੀੜਾ ਮਿਟਾ ਦਿੱਤੀ। ਜਿਵੇਂ ਕਿਹਾ, ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ। ਉਹ ਸਦਾ ਵਾਸਤੇ ਰੰਗ ਮਾਣਦੇ ਨੇ, ਉਹਦਾ ਪਿਆਰ ਮਾਣਦੇ ਨੇ। ਤੁਹਾਡਾ ਕੋਈ ਆਪਣਾ ਹੋਵੇ, ਇੰਜ ਸਮਝੋ, ਗੱਲ ਸਮਝਣ ਵਾਸਤੇ ਇੱਕ ਪੁੱਤਰ ਹੈ, ਬੜਾ ਪਿਆਰ ਹੈ, ਅਤੇ ਜੋ ਤੁਹਾਡੇ ਕੋਲ ਹੈ ਉਹਨੂੰ ਬਚਾਉਣ ਲਈ ਸਾਰੀ ਸ਼ਕਤੀ ਨਾ ਲਾਓਗੇ? ਅਤੇ ਜਿਹੜੇ ਰੱਬ ਦੇ ਪੁੱਤਰ ਬਣ ਜਾਂਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਉਹ ਕੀ ਕਰਦਾ? ਚਤਰ ਦਿਸ਼ਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਚਾਰ ਸਪੇਰੇ ਉਹਨਾਂ ਦੇ ਰੱਖਿਆ ਕੋਟ ਉਸਾਰ ਦਿੰਦਾ, ਕਿਸੇ ਪਾਸਿਓਂ ਮੇਰੇ ਬੱਚੇ ਨੂੰ ਕੋਈ ਘਾਟ ਨਾ ਰਹੇ, ਅਤੇ ਸਿਰ 'ਤੇ ਹੱਥ ਰੱਖ ਦਿੰਦਾ ਅਤੇ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦਾ। ਕਿਰਪਾ ਕਠਾ ਕੇ ਅਬ ਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ ਦਇਆਲ ਪੁਰਖ ਬਖਸੰਦ। ਛੋਟੀ ਜਿਹੀ ਕਥਾ ਸਰਵਣ ਕਰੋ, ਬੜੀ ਪ੍ਰੇਰਨਾ ਦੇਵੇਗੀ। ਚੌਥੀ ਮੰਜ਼ਿਲ 'ਤੇ ਬੈਠੇ ਸੀ ਇੱਕ ਬੀਬੀ, ਨਵਾਂ ਨਵਾਂ ਵਿਆਹ ਹੋਇਆ, ਪਤੀ ਵੀ ਕੋਲ ਬੈਠਾ ਸੀ, ਅਤੇ ਥੱਲਿਓਂ ਇੱਕ ਫਕੀਰ ਗੁਜ਼ਰੇ ਪਿਆ। ਇਹਨੇ ਕੀ ਕੀਤਾ, ਪਾਨ ਖਾਣ ਦੀ ਉੱਧਰ ਬੜੀ ਆਦਤ, ਅਤੇ ਥੁੱਕੇ ਜਾਣਾ, ਪਾਮ ਵੇਖਣਾ ਹੀ ਨਹੀਂ ਕੌਣ ਹੈ, ਕੰਧਾਂ 'ਤੇ ਸਟੇਸ਼ਨਾਂ 'ਤੇ ਬੜਾ ਗੰਦ, ਉੱਤੋਂ ਥੁੱਕਿਆ ਫਕੀਰ ਦੇ ਸਿਰ 'ਚ ਪੈ ਗਿਆ। ਜਦੋਂ ਸਿਰ 'ਚ ਪਿਆ, ਉਹਨੇ ਉੱਪਰ ਵੇਖਿਆ ਅਤੇ ਕਹਿਣ ਲੱਗਾ, ਹੇ ਅਕਾਲ ਪੁਰਖ, ਜੇ ਉੱਚੀ ਅਟਾਰੀ ਦਿੱਤੀ ਸੀ ਇਹਨੂੰ, ਥੋੜ੍ਹੀ ਜਿਹੀ ਮੱਤ ਵੀ ਦੇ ਦੇਣੀ ਸੀ, ਵੀ ਥੱਲੇ ਵੇਖ ਲੈਂਦੀ ਲੰਘਦਾ ਕੌਣ। ਪਤੀ ਨੂੰ ਆਖਿਆ, ਉਹਨੇ ਡੰਡਾ ਫੜਿਆ ਅਤੇ ਆ ਕੇ ਫਕੀਰ ਦੇ ਸਿਰ 'ਚ ਦੋ ਚਾਰ ਜੜ ਦਿੱਤੇ, ਖੂਨ ਵਹਿ ਤੁਰਿਆ। ਕਹਿਣ ਲੱਗਾ, ਰਜ਼ਾ ਭਾਣੇ 'ਚ ਰਹਿੰਦਾ ਚੰਗਾ ਸੀ, ਹੁਣ ਮਾਰ ਖਾਧੀ ਆ, ਚਾਦਰ ਨਾਲ ਸਿਰ ਸਾਫ਼ ਕੀਤਾ, ਪਰ ਰੱਬ ਦੀ ਖੁਦਾਈ ਰੋਹ 'ਚ ਆ ਗਈ। ਪੌੜੀਆਂ ਚੜ੍ਹਨ ਲੱਗਾ ਉਹ ਡੰਡੇ ਵਾਲਾ ਵਾ, ਅਤੇ ਜਿਉਂ ਗਿਰਿਆ ਸਿਰ ਪਰਨੇ, ਉਹ ਵੀ ਮਰ ਗਿਆ। ਹੁਣ ਬੀਬੀ ਦੌੜੀ ਆਈ ਅਤੇ, ਸਾਈਂ ਬਖਸ਼ ਲੈ, ਤੂੰ ਬੜੀ ਕਰਨੀ ਵਾਲਾ, ਮੁਆਫ਼ ਕਰ ਦੇ। ਕਹਿਣ ਲੱਗਾ, ਭੈਣਾ ਤੇਰਾ ਮੇਰਾ ਤਾਂ ਝਗੜਾ ਹੀ ਕੋਈ ਨਹੀਂ, ਝਗੜਾ ਮਾਲਕਾਂ ਮਾਲਕਾਂ ਦਾ। ਜੇ ਤੇਰਾ ਮਾਲਕ ਡੰਡਾ ਲੈ ਕੇ ਆਇਆ ਤਾਂ ਸਾਡੇ ਮਾਲਕ ਦਾ ਡੰਡਾ ਦਿਸਦਾ ਤਾਂ ਨਹੀਂ, ਪਰ ਜਿਹਨੂੰ ਵੱਜ ਜਾਏ ਉਹ ਅੱਜ ਤੱਕ ਬਚਿਆ ਨਹੀਂ। ਬੜਾ ਸੁੰਦਰ ਕਹਿ, ਤੇਰੇ ਮਾਲਕ ਕੋ ਤੇਰੀ ਹਮਾਇਤ ਜ਼ਰੂਰ ਥੀ, ਤੇਰੇ ਮਾਲਕ ਕੋ ਤੇਰੀ ਹਮਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਰਿਆਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਟ ਪਟਾ ਗਿਆ, ਫਿਰ ਮੇਰੇ ਮਾਲਕ ਕਾ ਵੀ ਧਿਆਨ ਆ ਗਿਆ। ਤੇਰਾ ਮਾਲਕ ਆਇਆ ਵੋ ਡੰਡਾ ਲਗਾ ਗਿਆ, ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਇਹ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਹੈ, ਜਿਸ ਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰ ਨਾ ਸਕੇ ਕੋਈ। ਸਾਹਿਬ ਕੀ ਸੇਵਕ ਰਹੇ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ, ਜਿਸ ਦਾ ਕਿਰਪਾਲਿਓ ਰਾਖਾ ਹੋ ਜਾਏ, ਸੱਚਾ ਸਾਹਿਬ ਹੋਆ ਰਖਵਾਲਾ। ਰਾਖ ਲਈਏ ਕਿਵੇਂ, ਜਿਹਨੂੰ ਬੜਾ ਪਿਆਰ ਕਰਨੇ ਆ ਉਹਨੂੰ ਗੱਲ ਨਾਲ ਲਾ ਲੈਂਦੇ ਹਾਂ, ਰਾਖ ਲਈਏ ਕੰਠ ਲਾਏ, ਉਹਨੂੰ ਗੱਲ ਨਾਲ ਲਾ ਕੇ ਰੱਖ ਲਿਆ ਬਚਾ ਲਿਆ। ਹਾਂਜੀ,
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਨਿੰਦਾ ਜਿਸ ਦੀ ਬੰਦਾ ਕਰਦਾ ਨਾ, ਉਸ ਵਾਸਤੇ ਅੰਦਰੋਂ ਵੈਰ ਹੁੰਦਾ। ਅਸਲ ਵਿੱਚ ਮਜਬੂਰੀ ਹੈ ਕਿ ਬੰਦਾ ਕੁਛ ਕਰ ਨਹੀਂ ਸਕਦਾ, ਜਿਹਦੀ ਨਿੰਦਾ ਕਰਦਾ ਨਾ, ਅੰਦਰੋਂ ਤੇ ਚਾਹੁੰਦਾ ਇਹਦਾ ਨਾਮੋ ਨਿਸ਼ਾਨ ਹੀ ਮਿਟਾ ਦਿਆਂ, ਇਹਦਾ ਕੁਛ ਵੀ ਨਾ ਰਹਿਣ ਦਿਆਂ। ਪਰ ਰੱਬ ਜੇ ਕਿਰਪਾ ਕਰੇ, ਨਿੰਦਕ ਕੀ ਕਰ ਸਕਦਾ? ਕਹਿੰਦੇ ਨੇ ਨਿੰਦਕ ਅਸਫਲ ਹੁੰਦੇ ਨੇ ਨਾ, ਜਦੋਂ ਅੰਦਰੋਂ ਹੀ ਸ਼ਰਮਿੰਦਗੀ ਦੀ ਕਾਲਖ ਨਿਕਲਦੀ ਹੈ। ਇਹ ਥਾਂ ਥਾਂ 'ਤੇ ਕਿਹਾ, ਨਾਨਕ ਪ੍ਰਭ ਸ਼ਰਨਾਈ, ਮੁੱਖ ਨਿੰਦਕ ਹੈ ਸ਼ਾਈ। ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ। ਭੁੱਲ ਕੇ ਕਦੀ ਕਿਸੇ ਦੀ ਨਿੰਦਕ ਨਾ ਕਰੋ, ਨਿੰਦਾ ਭਲੀ ਕਿਸੇ ਦੀ ਨਾਹੀਂ। ਮਨ ਮੁਖ ਮੁਗਧ ਕਰੇਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਨੇ ਜਿੰਨਾ ਮਰਜ਼ੀ ਦਾਨ ਪੁੰਨ ਕਰ ਲਵੇ ਭਗਤ ਰਵਿਦਾਸ ਤੇ, ਕਹਿੰਦੇ ਨੇ ਸਾਰੇ ਤੀਰਥ ਨਹਾਵੇ ਤਾਂ ਵੀ ਜੇ ਉਹ 68 ਤੀਰਥ ਨਹਾਵੇ। ਬੜਾ ਲੰਬਾ ਇਹ ਸ਼ਬਦ ਹੈ। ਜੇ ਉਹ ਕੋਪ ਤੜਾ ਦੇ ਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ। ਜਿੰਨਾ ਮਰਜ਼ੀ ਉਹ ਕਰਦਾ ਫਿਰੇ ਉਹ ਵਿਅਰਥ ਹੈ। ਨਿੰਦਕ ਕੇ ਮੁੱਖ ਕਾਲੇ ਕੀ ਨੇ, ਜਨ ਕਾ ਆਪ ਸਹਾਈ ਆਪਣੇ ਸੇਵਕ ਦਾ ਆਪ ਸਹਾਈ। ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ।
ਸਾਚਾ ਸਾਹਿਬ ਹੁਆ ਰਖਵਾਲਾ।
ਸੱਚਾ ਸਾਹਿਬ ਉਹ ਮਾਲਕ ਜਿਸ ਦੇ ਵਿੱਚ ਝੂਠ ਨੂੰ ਕੋਈ ਨਾਮੋ ਨਿਸ਼ਾਨ ਨਹੀਂ, ਥਾਂ ਨਹੀਂ ਕੋਈ, ਉਹ ਮੇਰਾ ਰਖਵਾਲਾ ਹੋ ਗਿਆ।
ਰਾਖ ਲੀਏ ਕੰਠ ਲਾਏ,
ਗੱਲ ਨਾਲ ਲਾ ਕੇ ਉਹਨੇ ਸੇਵਕਾਂ ਨੂੰ ਰੱਖ ਲਿਆ।
ਨਿਰਭਉ ਭਏ ਸਦਾ ਸੁਖ ਮਾਣੇ।
ਉਹ ਨਿਰਭਉ ਹੋ ਜਾਂਦੇ ਨੇ, ਸਦਾ ਵਾਸਤੇ ਸੁਖ ਮਾਣਦੇ ਨੇ। ਪਰ ਕੌਣ ਜਿਹੜੇ ਰੱਬ ਦੇ ਗੁਣ ਸਦਾ ਵਾਸਤੇ ਗਾਉਂਦੇ ਰਹਿੰਦੇ ਨੇ। ਗੁਣ ਗਾਉਣ ਨਾਲ ਗੁਣ ਗਾਵਸ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਮੈਂ ਬਿਖ ਫੈਲ। ਗੁਣ ਗਾਉਂਦਾ 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 ਗੁਣੀ ਨਿਧਾਨ ਚ ਬੰਦਾ ਸਮਾ ਜਾਂਦਾ। ਇੱਕ ਗੱਲ ਯਾਦ ਰੱਖਣੀ, ਜਿੰਨੇ ਸਾਡੇ ਚ ਗੁਣ ਹੋਣਗੇ ਓਨੇ ਰੱਬ ਦੇ ਨੇੜੇ ਹੋ ਜਾਵਾਂਗੇ, ਜਿੰਨੇ ਅਵਗਣ ਹੋਣਗੇ ਓਨੇ ਹੀ ਰੱਬ ਤੋਂ ਦੂਰ ਹੋ ਜਾਵਾਂਗੇ। ਕਹਿ ਦਿੱਤਾ ਅੱਜ ਤੱਕ ਜਿਨ੍ਹਾਂ ਨੇ ਗੁਣ ਗਾਏ ਨੇ ਉਹ ਗੁਣਾਂ ਰਾਹੀਂ ਸਮਾਗ ਹੈ, ਪਰ ਗੁਣ ਸਾਡੇ ਨੇ ਨਹੀਂ। ਇਹ ਵੀ ਧਿਆਨ ਰੱਖਣਾ, ਗੁਣ ਗੁਣ ਆਉਂਦਾ ਤੇ ਗੁਮਾਨ ਨਾਲ ਆ ਜਾਂਦਾ। ਗੁਣ ਧਾਰਨ ਕਰਨੇ ਨੇ ਗੁਮਾਨ ਤੋਂ ਬਚਣਾ, ਕਿ ਗੁਮਾਨ ਨਾ ਆ ਜਾਏ। ਫਿਰ ਗਏ ਦਾ ਢੰਗ ਇੱਕੋ ਹੀ ਹੈ ਕਿ ਜਿਹੜੇ ਮੇਰੇ ਵਿੱਚ ਵੀ ਗੁਣ ਨੇ ਉਹਦੇ ਦਿੱਤੇ ਹੋਏ। ਰੌਸ਼ਨੀ ਸੂਰਜ ਦੀ ਤੁਹਾਡੇ ਘਰ ਹੈ ਪਰ ਹੈ ਤੇ ਸੂਰਜ ਦੀ। ਪੁੱਤਰ ਤੁਹਾਡੇ ਘਰ ਵਿੱਚ ਹੈ ਪਰ ਉਹਦੇ ਹੱਥ ਵਿੱਚ ਹੈ। ਧੀ ਘਰ ਵਿੱਚ ਹੈ, ਘਰ ਹੈ, ਜੋ ਦਿੱਤਾ ਹੈ ਹੈ ਉਸੇ ਦਾ। ਸਭ ਗੁਣ ਤੇਰੇ ਮੈਂ ਨਹੀਂ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਵੀ ਤੂੰ ਗੁਣ ਪੈਦਾ ਕਰੇ ਮੇਰੇ ਵਿੱਚ, ਮੈਂ ਤਾਂ ਕਰਾਂਗਾ। ਆਓ ਇਹ ਸ਼ਬਦ ਤੇ ਸਮਾਪਤ ਹੋਇਆ। ਲੜੀਵਾਰ ਜੋ ਕਥਾ ਚੱਲ ਰਹੀ ਹੈ ਉਸਦੀ,
ਨਿਰਭਉ ਭਏ ਸਦਾ ਸੁਖ ਮਾਣੇ।
ਉਹ ਨਿਰਭਉ ਹੋ ਗਏ, ਸਦਾ ਵਾਸਤੇ ਸੁਖ ਮਾਣਦੇ ਨੇ ਹਰੀ ਦੇ ਗੁਣ ਗਾ ਕੇ। ਸਾਹਿਬ ਕਹਿੰਦੇ ਨੇ ਨਾਨਕ ਹਰ ਗੁਣ ਗਾਏ। ਹਾਂਜੀ, ਲੜੀਵਾਰ ਸਿੱਧ ਗੋਸ਼ਟ ਦੀ ਕਥਾ ਚੱਲ ਰਹੀ ਹੈ। ਇੱਕ ਪੌੜੀ ਦੀ ਅਸੀਂ ਕਥਾ ਕੱਲ੍ਹ ਕੀਤੀ ਸੀ, ਇੱਕ ਪੌੜੀ ਦਾ ਵਿਚਾਰ ਅੱਜ ਦੇ ਰਹਿੰਦੇ ਸਮੇਂ ਵਿੱਚ ਉਹ ਆਪ ਜੀ ਸਰਵਣ ਕਰੋ। ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰਮੁਖ ਬਾਂਧਿਓ ਸੇਤ ਬਿਧਾਤਾ, ਲੰਕਾ ਲੂਟੀ ਦੈਂਤ ਸੰਤਾਪੈ।
ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰਮੁਖ ਸ਼ਬਦ ਜਿਹੜਾ ਹੈ ਪਰਮਾਤਮਾ ਵਾਸਤੇ ਵੀ ਆਇਆ ਹੈ, ਗੁਰੂ ਵਾਸਤੇ ਵੀ ਆਇਆ ਔਰ ਸਿੱਖ ਵਾਸਤੇ ਵੀ ਆਇਆ। ਸਿੱਖ ਨੇ ਜੇ ਗੁਰਮੁਖ ਬਣ ਗਿਆ ਤੇ ਇਹ ਗੁਰੂ ਦਾ ਰੂਪ ਵੀ ਹੋ ਜਾਏਗਾ, ਪਰਮਾਤਮਾ ਵਿੱਚ ਲੀਨ ਵੀ ਹੋ ਜਾਏਗਾ। ਹੁਣ ਸਾਗਰ ਨੂੰ ਲੰਘਣਾ ਤੇ ਦੋ ਢੰਗ ਹੋ ਸਕਦੇ ਨੇ। ਸਮੁੰਦਰਾਂ ਤੇ ਵੀ ਮੈਂ ਵੇਖੇ ਆ, ਬੇੜੇ ਵੀ ਜਾਂਦੇ ਨੇ, ਸ਼ਿਪ ਚੱਲਦੇ ਨੇ, ਲੇਕਿਨ ਪੁਲ ਵੀ ਬੱਜੇ ਨੇ ਕਈ ਕਈ ਮੀਲ ਜਿਹੜੇ ਨੇ, ਬੜੇ ਬੜੇ ਲੰਬੇ ਵੇਖੇ ਨੇ, 14-14 18-18 ਕਿਲੋਮੀਟਰ ਸਮੁੰਦਰ ਦੇ ਉੱਤੇ ਪੁਲ ਵੀ ਹੈ। ਸੰਸਾਰ ਸਮੁੰਦਰ ਹੈ ਤੇ ਜਿਹਨੂੰ ਅਸੀਂ ਗੁਰਮੁਖ ਕਹਿੰਦੇ ਹਾਂ, ਇਹ ਲੰਘਣ ਵਾਸਤੇ ਅਕਾਲ ਪੁਰਖ ਨੇ ਪੁਲ ਬਣਾ ਦਿੱਤਾ ਹੈ। ਗੁਰਮੁਖ ਇੱਕ ਪੁਲ ਹੈ। ਇੱਕ ਸਿੱਖ ਨੂੰ ਇੱਕ ਸ਼ਬਦ ਕਿਹਾ ਸੀ, ਉਹਦਾ ਨਾਂ ਸੀ ਭਾਈ ਮੰਝ। ਹੁਸ਼ਿਆਰਪੁਰ ਜ਼ਿਲ੍ਹੇ 'ਚ ਉਹਦਾ ਨਗਰ ਕੰਗ ਮਾਈ, ਸ਼ਾਇਦ ਕਿਸੇ ਸੱਜਣ ਨੇ ਵੇਖਿਆ ਹੋਵੇ ਜਾਂ ਉੱਥੇ ਦੇ ਰਹਿਣ ਵਾਲੇ ਨੇੜੇ ਤੇੜੇ ਹੋਵੋ, ਕੰਗ ਮਾਈ ਅਸਥਾਨ ਬਣਿਆ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਥਾ ਜਗ ਲੰਘਣ ਹਾਰਾ। ਇੱਥੇ ਇੱਕ ਸਾਖੀ ਦਾ ਥੋੜ੍ਹਾ ਜਿਹਾ ਸਹਾਰਾ ਲਵਾਂ, ਇਹ ਹੋਰ ਸਮਝ ਵਿੱਚ ਆ ਜਾਏਗਾ। ਭਾਈ ਮਰਦਾਨਾ ਜੀ ਆਏ ਬੜੀ ਦੇਰ ਬਾਅਦ, ਅਤੇ ਮਾਤਾ ਨੇ ਕਿਹਾ, ਮਰਦਾਨਿਆ ਤੂੰ ਤਾਂ ਆਇਆ, ਤੂੰ ਇਕੱਲਾ ਨਹੀਂ ਆਉਂਦਾ, ਮੇਰਾ ਪੁੱਤਰ ਕਿੱਥੇ? ਅਤੇ ਹੁਕਮ ਸੀ ਕਿ ਮਿਲ ਕੇ ਆ ਜਾ, ਅਤੇ ਮੇਰਾ ਨਾ ਦੱਸੀ, ਕਿਉਂਕਿ ਮਾਤਾ ਪਿਤਾ ਨੇ ਮੋਹ ਦੇ ਸੰਗਲ ਪਾਉਣੇ, ਅਸੀਂ ਅੱਗੇ ਜਾਣਾ। ਅਤੇ ਉਹ ਚੁੱਪ, ਕਹਿਣ ਲੱਗੇ ਜੀ ਠੀਕ ਨੇ, ਬਸ ਇੰਨਾ ਹੀ ਆਖੀ ਜਾਏ ਅਤੇ ਦੱਸੇ ਕੁਛ ਨਾ। ਅਤੇ ਮੈਂ ਤਾਂ ਬੜੇ ਸਿਆਣੇ ਸਨ, ਪਟਵਾਰੀ ਸਨ, ਪੜ੍ਹੇ ਲਿਖੇ ਸਨ, ਕਹਿਣ ਲੱਗੇ ਪੁੱਤਰ ਨੂੰ ਮਿਲਣਾ ਅਤੇ ਚੁੱਪ ਕਰ ਜਾ, ਇਹਨੂੰ ਨਾ ਪੁੱਛ, ਉਹਦੇ ਬਿਨਾਂ ਇਹਦਾ ਟਿਕਾਣਾ ਕੋਈ ਨਹੀਂ, ਇਹ ਤਾਂ ਮੈਨੂੰ ਪੱਕਾ ਪਤਾ। ਬਸ ਇਹ ਜਾਂਦਾ ਅਤੇ ਇਹਦੇ ਮਗਰ ਮਗਰ ਹੋ ਜਾ, ਆਰਾਮ ਨਾਲ ਪੁੱਤਰ ਕੋਲ ਪਹੁੰਚ ਜਾਏਗੀ। ਹੁਣ ਉਹ ਤੁਰਿਆ ਖੇਤੀਆਂ ਦੇ, ਇੱਧਰੋਂ ਹੋ ਉੱਧਰੋਂ ਹੋ, ਬੜੇ ਰਾਹ ਬਦਲੇ, ਅਖੀਰ ਗੁਰੂ ਸਾਹਿਬ ਜਿਹੜੇ ਖੂਹ ਕੋਲ ਬੈਠੇ ਸਨ ਨਾ, ਉੱਥੇ ਜਾ ਪਹੁੰਚਿਆ। ਮਾਤਾ ਪਿਤਾ ਵੀ ਪਹੁੰਚ ਗਏ। ਸਤਿਗੁਰਾਂ ਕਿਹਾ ਇੱਕ ਗੱਲ ਮਰਦਾਨਿਆ ਅੱਜ ਸਿੱਖ ਲੈ, ਜੇਕਰ ਗੁਰੂ ਤੱਕ ਪਹੁੰਚਣਾ ਹੀ ਨਾ, ਕਿਸੇ ਸਿੱਖ ਦੇ ਮਗਰ ਵੀ ਲੱਗ ਗਿਆ, ਉਹਨੇ ਗੁਰੂ ਤੱਕ ਜਾਣਾ ਅਤੇ ਤੂੰ ਵੀ ਪਹੁੰਚ ਜਾਏਗਾ। ਰੱਬ ਤੱਕ ਜਾਣਾ ਅਤੇ ਰੱਬ ਦੇ ਬੰਦਿਆਂ ਨੂੰ ਉਹਨਾਂ ਦੇ ਮਗਰ ਲੱਗ ਜਾ, ਰੱਬ ਤੱਕ ਪਹੁੰਚ ਜਾਏਗਾ। ਭਾਈ ਨੰਦ ਲਾਲ ਜੀ ਨੇ ਬੜਾ ਕਸੁੰਦਰ ਕਿਹਾ, ਉਹ ਕਹਿੰਦੇ ਨੇ ਤੂੰ ਬਹਿਸ਼ ਦੇ ਰੁੱਖ ਥੱਲੇ ਜਾਏ ਅਤੇ ਮਨ ਦੀ ਮੁਰਾਦ ਪੂਰੀ ਹੋਏਗੀ। ਇਹ ਸੰਤਾਂ ਸਤਸੰਗੀਆਂ ਦੀ ਛਾਇਆ ਥੱਲੇ ਆ ਜਾਏ ਅਤੇ ਰੱਬ ਮਿਲੇਗਾ ਤੈਨੂੰ, ਪਰਮਾਤਮਾ ਮਿਲੇਗਾ, ਨਿਰੰਕਾਰ ਮਿਲੇਗਾ। ਤੁਰਨਾ ਤਾਂ ਕਿਸੇ ਬੁਰੇ ਦੇ ਮਗਰ ਨਾ ਤੁਰੀ, ਤੁਰਨਾ ਕਿਸੇ ਟੁੱਟੇ ਦੇ ਮਗਰ ਨਾ ਤੁਰੀ, ਤੁਰਨਾ ਤੇ ਜੁੜੇ ਦੇ ਮਗਰ ਤੁਰ। ਇੱਥੇ ਕੀ ਹੈ, ਗੁਰਮੁਖ ਤਾਂ ਇੱਕ ਪੁੱਲ ਬਣ ਦਿੱਤਾ, ਜੋ ਗੁਰੂ ਦੀ ਸ਼ਰਨ ਵਿੱਚ ਹੈ, ਜਿਸ ਦੀ ਸੁਰਤ ਜੁੜੀ ਹੋਈ ਹੈ। ਸੇਤ ਦਾ ਅਰਥ ਹੈ ਪੁੱਲ, ਵਿਧਾਤਾ ਸਿਰਜਣਹਾਰ। ਸਿਰਜਣਹਾਰ ਨੇ ਗੁਰਮੁਖ ਰੱਬ ਨੂੰ ਮਿਲਣ ਲਈ ਸੰਸਾਰ ਤੇ ਪੁੱਲ ਬਣਾ ਦਿੱਤਾ ਹੈ।
ਲੰਕਾ ਲੂਟੀ ਦੈਂਤ ਸੰਤਾਪੈ,
ਕਹਿੰਦੇ ਨੇ ਜਿਵੇਂ ਪੁੱਲ ਬਣਿਆ ਸੀ। ਰਾਮ ਚੰਦਰ ਦੇ ਦੋ ਕਾਰੀਗਰ ਸਨ, ਇੱਕ ਨਾਲ ਇੱਕ ਨੀਲ, ਇਹਨਾਂ ਪੁੱਲ ਬਣਿਆ ਸੀ। ਕਹਿੰਦੇ ਨੇ ਲੰਕਾ ਲੁੱਟੀ ਗਈ, ਦੈਂਤਾਂ ਨੂੰ ਸੰਤਾਪ ਹੋਇਆ, ਇਹਦੇ ਵਿੱਚ ਵੱਡਾ ਕੰਮ ਕਿਸਨੇ ਕੀਤਾ?
ਰਾਮ ਚੰਦ ਮਾਰਿਓ ਇਹ ਰਾਵਣ,
ਰਾਮ ਚੰਦ ਨੇ ਜਿਵੇਂ ਰਾਵਣ ਮਾਰ ਦਿੱਤਾ, ਇਸੇ ਤਰ੍ਹਾਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ। ਗੁਰੂ ਨੇ ਹੰਕਾਰ ਰੂਪੀ ਜਿਹੜਾ ਰਾਵਣ ਸੀ ਉਹ ਸਿੱਖ ਦੇ ਅੰਦਰੋਂ ਮਾਰ ਦਿੱਤਾ। ਹੰਕਾਰ ਇਹ ਅਰਥ ਹੈ, ਤੇ ਅਹੰਕਾਰ ਬਹੁ ਅਰਥਕ ਹੈ, ਇਹ ਅਰਥ ਸੱਪ ਵੀ ਹੈ, ਇਹ ਰਾਵਣ ਨਾਲ ਨਹੀਂ ਜੁੜਦੀ। ਉਹ ਮੈਂ ਕਥਾ ਪੜ੍ਹੀ ਹੈ ਕਿ ਸੀਤਾ ਨੇ ਇੱਕ ਦਿਨ ਕਹਿ ਦਿੱਤਾ, ਰਾਵਣ ਤੇ ਮਾਰਿਆ, ਇਹ ਰਾਵਣ ਮਾਰੇ ਜਿਹਦਾ ਹਜ਼ਾਰ ਸਿਰ ਤੇ ਪਤਾ ਲੱਗੇ। ਰਾਮ ਚੰਦਰ ਗਏ, ਉਹਨੇ ਸਾਰੀ ਫੌਜ ਜਿਹੜੀ ਸੀ ਨਾ, ਉਹ ਏਡਾ ਬਲੀ ਸੀ, ਤੀਰ ਤੇ ਚੁੱਕੇ ਤੇ ਜਿੱਥੋਂ ਕੋਈ ਆਇਆ ਸੀ ਉੱਥੇ ਹੀ ਭਜਾ ਦੇਵੇ। ਕਹਿਣ ਲੱਗੇ ਇਹਨੂੰ ਕਿਵੇਂ ਮਾਰੀਏ, ਪਰ ਸੀਤਾ ਨੇ ਕਾਲੀ ਦਾ ਰੂਪ ਧਾਰਨ ਕਰਕੇ ਮਾਰ ਦਿੱਤਾ। ਉਹ ਤੇ ਸੀਤਾ ਨੇ ਮਾਰਿਆ, ਇੱਥੇ ਰਾਮ ਚੰਦ ਮਾਰਿਓ ਇਹ ਰਾਵਣ, ਪਰਮਾਤਮਾ ਰੂਪੀ ਰਾਮ ਚੰਦ ਨੇ ਇਹ ਅਹੰਕਾਰ ਰੂਪੀ ਇਹ ਰਾਵਣ ਜਿਹੜਾ ਸਿੱਖ ਦੇ ਅੰਦਰ ਸੀ ਉਹਨੂੰ ਮਾਰ ਦਿੱਤਾ, ਤਾਂ ਕਿ ਗੁਰਮੁਖ ਬਣ ਸਕੇ। ਹਾਂਜੀ,
ਭੇਦ ਬਭੀਖਣ ਗੁਰਮੁਖ ਪਰਚਾਇਣ,
ਸ਼ਬਦ ਦਾ ਕੰਮ ਜਿਹੜਾ ਸੀ, ਸ਼ਬਦ ਨੇ ਕੰਮ ਕੀਤਾ ਬਭੀਖਣ ਵਾਲਾ। ਰਾਵਣ ਮਰਦਾ ਨਹੀਂ ਸੀ ਕਿਉਂਕਿ ਬਭੀਖਣ ਭਰਾ ਸੀ। ਇੱਥੇ ਇੱਕ ਬੇਨਤੀ ਕਰਾਂ ਤੁਹਾਡੇ ਚਰਨਾਂ ਵਿੱਚ, ਭਰਾ ਦਾ ਖੂਨ ਖੌਲਦਾ, ਭਰਾ ਵਰਗਾ ਚੰਗਾ ਸਮੈਤੀ ਵੀ ਕੋਈ ਨਹੀਂ। ਭਰਾ ਵੇਖ ਕੇ ਭਰਾ ਨੂੰ ਆਪਣੀ ਜਾਨ ਦੇ ਦਿੰਦਾ, ਜੈਸੇ ਰਨ ਮੈਂ ਸਖਾ ਭਰਾ, ਪਰ ਦੂਸਰੀ ਕਿਵੇਂ ਕਰਨੀ। ਭਰਾ ਕਿਤੇ ਦੁਸ਼ਮਣ ਬਣ ਜਾਏ ਤੇ ਏਡਾ ਵੱਡਾ ਦੁਸ਼ਮਣ ਵੀ ਸੰਸਾਰ ਤੇ ਕੋਈ ਨਹੀਂ। ਉਹਦਾ ਇੱਕ ਭਰਾ ਜਿੰਨਾ ਨੁਕਸਾਨ ਕਰ ਸਕਦਾ ਕੋਈ ਨਹੀਂ ਕਰ ਸਕਦਾ, ਕਿਉਂ? ਉਹਨੂੰ ਜੋ ਸੀਕਰੇਟ ਸੀ
ਜੋ ਗੁਪਤ ਗੱਲਾਂ ਸਨ ਉਹ ਸਾਰੀਆਂ ਪਤਾ ਸਨ ਉਹਨੇ ਸਾਰੀਆਂ ਉਹ ਜੋ ਗੁਪਤ ਸੀ ਜਿਹੜੀ ਜਿਹੜੀ ਕਮਜ਼ੋਰੀ ਵੀਕਨੈਸ ਸੀ ਰਾਵਣ ਦੀ ਉਹ ਸਭ ਦੱਸ ਦਿੱਤੀ ਭਵੇਖਨ ਨੇ ਕਹਿੰਦੇ ਨੇ ਭਵੇਖਨ ਨਾ ਦੱਸਦਾ ਤੇ ਜਿੱਤ ਮੁਸ਼ਕਲ ਸੀ ਭੇਦ ਭਵੇਖਨ ਜਿਹੜਾ ਭੇਦ ਸੀ ਭਵੇਖਨ ਨੇ ਦੱਸ ਦਿੱਤਾ ਗੁਰਮੁਖ ਪਰਚਾਉਣ ਕਹਿੰਦੇ ਨੇ ਇੱਥੇ ਗੁਰਮੁਖ ਜਿਹੜਾ ਹੈ ਇਸ ਨੂੰ ਪ੍ਰੀਚੇ ਗਿਆਨ ਉਸ ਦਾ ਗਿਆਨ ਮਿਲ ਗਿਆ ਕਿ ਹੰਕਾਰ ਕਿਵੇਂ ਮਾਰਨਾ ਹੈ
ਗੁਰਮੁਖ ਸਾਇਰ ਪਾਹਣ ਤਾਰੇ
ਗੁਰਮੁਖ ਨਹੀਂ ਤੇ ਸਾਇਰ ਸਮੁੰਦਰ ਉੱਥੇ ਪੱਥਰ ਤਾਰਦੇ ਪੱਥਰ ਪਾਣੀ ਸੁੱਟੋ ਡੁੱਬ ਜਾਂਦੇ ਨੇ ਕਹਿੰਦੇ ਨੇ ਪਰ ਇੱਥੇ ਪੱਥਰਾਂ ਦੀ ਗੱਲ ਕਿਹੜੀ ਹੈ ਪੱਥਰ ਚਿੱਤ ਕਠੋਰ ਬੰਦੇ ਜਿਨ੍ਹਾਂ ਲਈ ਸਭ ਤੋਂ ਪਾਪੀ ਹੈ ਕਠੋਰ ਬੰਦਾ ਕਠੋਰ ਨਾ ਹੁੰਦਾ ਕਦੀ ਵਜ਼ੀਰ ਖਾਂ ਕਠੋਰ ਨਾ ਹੁੰਦਾ ਸੋਚਾ ਆਨੰਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਆਗਿਆ ਕਦੀ ਨਾ ਦਿੰਦਾ ਕਠੋਰ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਓ ਜਾਏ ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਣ ਤਰਾ ਸਭ ਤੋਂ ਵੱਡਾ ਪਾਪੀ ਹੈ ਕਠੋਰ ਪੱਥਰ ਚਿੱਤ ਇੱਥੇ ਕੀ ਹੈ ਸਮੁੰਦਰ ਤੇ ਸੰਸਾਰ ਸਮੁੰਦਰ ਤੇ ਕਠੋਰ ਚਿੱਤ ਪੱਥਰ ਵੀ ਤਾਰ ਦਿੱਤੇ ਪਸ਼ੂ ਪਰੇਤ ਮੁਗਤ ਕਉ ਤਾਰੈ ਪਾਹਣ ਪਾਰੇ ਉਤਾਰੇ ਉਹ ਤੇ ਪੱਥਰਾਂ ਵਰਗਿਆਂ ਨੂੰ ਵੀ ਤਾਰ ਦਿੰਦਾ ਹੈ
ਗੁਰਮੁਖ ਕੋਟ ਤੇਤੀਸ ਉਧਾਰੇ
ਗੁਰਮੁਖ ਨੇ ਤੇ 33 ਕਰੋੜ ਇਹ ਹੁਣ ਗਿਣਤੀ ਵਾਚਕ ਨਾ ਸਮਝਣਾ ਇਹ ਤੇ ਅਸੀਂ ਮੁਹਾਵਰੇ ਦੀ ਤਰ੍ਹਾਂ ਲਈਏ ਜਿਵੇਂ ਕਹਿ ਦਿੰਦੇ ਹਾਂ ਜੀ ਇੱਥੇ ਤੇ ਕਰੋੜਾਂ ਜਿਹੜੇ ਨੇ ਆਏ ਤੇ ਗਏ ਹੁਣ ਉਹ ਗਿਣਤੀ ਦੀ ਨਹੀਂ ਗੱਲ ਉੱਥੇ ਹੈ ਬੇਅੰਤ ਤੇ ਬੇਅੰਤ ਜਿਹੜੇ ਨੇ ਉਹ ਗੁਰਮੁਖ ਨੇ ਵਿੱਚ ਵਿਚੋਲਾ ਬਣ ਕੇ ਅਨੇਕਾਂ ਤਾਰ ਦਿੱਤੇ ਗੁਰੂ ਤਾਰਦਾ ਸਿੱਖ ਵੀ ਤਾਰਦਾ ਸਿੱਖ ਗੁਰੂ ਨਾਲ ਜੋੜਦਾ ਰੱਬ ਨਾਲ ਜੋੜਦਾ ਇਸੇ ਲਈ ਇਹ ਕਿਹਾ ਜਿੱਥੇ ਕਿਹਾ ਨਾ ਕਿ ਗੁਰੂ ਤਾਰਦਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਨਾਲ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਸੰਗਤ ਸਿੱਖ ਗੁਰੂ ਪਰਮਾਤਮਾ ਵੱਖ ਵੱਖ ਨਹੀਂ ਇਹ ਇੱਕ ਹੋ ਜਾਂਦੇ ਨੇ ਇਹਨਾਂ ਦੇ ਅੰਦਰ ਇੱਕ ਜੋਤ ਹੈ ਉਹ ਜੋਤ ਸਿੱਖ ਅੰਦਰ ਹੈ ਉਹ ਜੋਤ ਗੁਰੂ ਅੰਦਰ ਹੈ ਉਹ ਜੋਤ ਪਰਮਾਤਮਾ ਦੇ ਅੰਦਰ ਹੈ ਸਤਿਗੁਰੂ ਬਖਸ਼ਿਸ਼ ਕਰੇ ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ ਆਓ ਅੰਤ ਵਿੱਚ ਇਹ ਪੰਕਤੀਆਂ ਪੜ੍ਹਨ ਤੋਂ ਪਹਿਲੇ ਤੁਹਾਡਾ ਸਰਬੱਤ ਦਾ ਧੰਨਵਾਦ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਜੋਗੋ ਜੋਗੇ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਆਸਰੇ ਨੇ ਜਿਨ੍ਹਾਂ ਦੇ ਆਸਰੇ ਅਸੀਂ ਜੀ ਰਹੇ ਹਾਂ ਇਹਨਾਂ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਮਹਾਨ ਵਿਅਕਤੀ ਸਿੱਖ ਪੰਥ ਦੇ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਦਰਬਾਰ ਸਾਹਿਬ ਦੇ ਗਿਆਨੀ ਜਗਤਾਰ ਸਿੰਘ ਜੀ ਸਿੰਘ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਹ ਆਖਰੀ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ
ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ ਤੀਸ ਉਧਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।